ਇਹਨੂੰ ਜਿੰਨੇ ਪੈਸੇ ਮੰਗਦਾ ਦੇ ਦੇ। ਪੈਸੇ ਦੇਣ ਲੱਗੇ, ਸੈਦੇ ਮਲਾਹ ਨੇ ਨਾ ਕਰ ਦਿੱਤੀ। ਕਲਗੀਧਰ ਪਾਤਸ਼ਾਹ ਦੇ ਸਿੱਖ ਕਹਿਣ ਲੱਗੇ, ਤੇਰੀ ਮਜ਼ਦੂਰੀ ਹੈ। ਮਹਾਰਾਜ ਕਹਿਣ ਲੱਗੇ, ਮੈਂ ਮਜ਼ਦੂਰੀ ਨਹੀਂ ਤੇਰੀ ਰੱਖਣੀ, ਕਿਉਂਕਿ ਆਖਰ ਤੂੰ ਗਰੀਬ ਹੈ। ਕਹਿਣ ਲੱਗਾ ਕਲਗੀਧਰ ਪਾਤਸ਼ਾਹ, ਮੈਂ ਗਰੀਬ ਹਾਂ ਤੇ ਤੁਸੀਂ ਦੁਨੀਆਂ ਦੇ ਮਹਾਨ ਪਾਤਸ਼ਾਹ ਦੇ ਪਾਤਸ਼ਾਹ ਹੋ। ਭਾਵੇਂ ਤੁਸੀਂ ਕਿਤਨੇ ਵੱਡੇ ਹੋ ਤੇ ਮੈਂ ਹੱਦ ਤੋਂ ਵੱਧ ਗਰੀਬ ਹਾਂ, ਪਰ ਤੁਹਾਡਾ ਤੇ ਮੇਰਾ ਪੇਸ਼ਾ ਇੱਕੋ ਹੀ ਹੈ। ਤੁਸੀਂ ਸੰਸਾਰ ਦੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹੋ ਤੇ ਮੈਂ ਇੱਕ ਇਸ ਛੋਟੀ ਜਿਹੀ ਨਦੀ ਤੋਂ ਲੋਕਾਂ ਨੂੰ ਪਾਰ ਕਰ ਰਿਹਾ ਬੇੜੀ ਰਾਹੀਂ। ਤੁਹਾਡੇ ਕੋਲ ਮੰਨਿਆ ਵਾਹਿਗੁਰੂ ਦੇ ਨਾਮ ਦਾ ਬੇੜਾ ਹੈ ਤੇ ਮੇਰੇ ਕੋਲ ਆ ਲੱਕੜ ਦੀ ਬੇੜੀ ਹੈ। ਪੇਸ਼ਾ ਤੇ ਇੱਕੋ ਹੀ ਹੈ ਨਾ ਤੁਹਾਡਾ। ਮੈਂ ਤੁਹਾਡੇ ਕੋਲੋਂ ਹਮ ਪੇਸ਼ੇ ਵਾਲੇ ਕੋਲੋਂ ਹਮ ਪੇਸ਼ੇ ਵਾਲਾ ਪੈਸਾ ਨਹੀਂ ਲੈਂਦਾ। ਪ੍ਰੇਮ ਵਿੱਚ ਆਇਆ, ਕਹਿਣ ਲੱਗਾ ਕਲਗੀਧਰ ਪਾਤਸ਼ਾਹ, ਜੇ ਮਿਹਰ ਕਰਨੀ ਹੈ ਨਾ, ਜਿਸ ਤਰ੍ਹਾਂ ਇਸ ਸਤਲੁਜ ਦੀ ਨਦੀ ਤੋਂ ਮੈਂ ਤੁਹਾਨੂੰ ਪਾਰ ਕੀਤਾ ਆਪਣੀ ਬੇੜੀ ਵਿੱਚ ਚੜਾ ਕੇ, ਤੇ ਜਦੋਂ ਕਿਤੇ ਮੇਰੇ ਸਰੀਰ ਦਾ ਅੰਤ ਸਮਾਂ ਆਵੇਗਾ, ਤੁਸੀਂ ਨਾਮ ਦੇ ਬੇੜੇ ਵਿੱਚ ਮੈਨੂੰ ਚੜਾ ਕੇ ਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ। ਨਾ ਪੈਸਾ ਤੁਸੀਂ ਲਿਓ ਤੇ ਨਾ ਪੈਸਾ ਮੈਂ ਲੈਣਾ। ਇਹ ਹੈ ਪ੍ਰੇਮ ਦੀ ਬੋਲੀ। ਜਿਹਦੇ ਹਿਰਦੇ ਵਿੱਚ ਪ੍ਰੇਮ ਆ ਜਾਏ, ਗਰੀਬ ਨਵਾਜ਼, ਸਤਿਗੁਰੂ ਫਰਮਾਉਂਦੇ ਨੇ ਭਾਖਿਆ ਭਾਉ ਅਪਾਰ। ਭਾਵੇਂ ਅਪਾਰ ਹੀ ਦੁਨੀਆਂ ਦੀਆਂ ਭਾਖਿਆ ਨੇ, ਬੋਲੀਆਂ ਨੇ, ਪਰ ਪਰਮੇਸ਼ਰ ਤੇ ਪ੍ਰੇਮ ਦੀ ਬੋਲੀ ਧੇਰੀ ਜਦਾ ਹੈ। ਜਿਹਨੂੰ ਪ੍ਰੇਮ ਦੀ ਬੋਲੀ ਗੁਰੂ ਕੇ ਦਰਬਾਰ ਵਿੱਚ ਆ ਜਾਏ, ਸਮਝੋ ਉਹਦੇ ਬੇੜੇ ਪਾਰ ਹੈ।
ਅੱਖ ਹੈ ਮੰਗੇ ਦੇ ਦੇ, ਦਾਤ ਕਰੇਗਾ ਦਾਰ।
ਅੱਖ ਹੈ, ਆਖਦੇ ਨੇ ਲੋਕ, ਮੰਗਦੇ ਨੇ, ਅਖਿਆਣਾ ਦੁਆਰਾ ਆਖ ਕੇ ਮੰਗਦੇ ਨੇ, ਤੇ ਦੇਣ ਵਾਲਾ ਦੇਹ ਦੇਹ ਉਹ ਦਾਤਾ ਦਿੰਦਾ ਹੀ ਹੈ। ਦੁਨੀਆਂ ਤੇ ਮੰਗਦੇ ਨੇ ਤੇ ਮੰਗਦੇ ਨੇ ਮੰਗਦੇ ਨੇ ਸਾਰੀ ਜਿੰਦਗੀ ਮੰਗਦੇ ਰਹਿੰਦੇ ਨੇ, ਪਰ ਵਾਹਿਗੁਰੂ ਦਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਪਰਮੇਸ਼ਰ ਦਾ ਦਰਬਾਰ ਸਾਹਮਣੇ ਦਿਸ ਪਏ, ਕਿਹੜੀ ਚੀਜ਼ ਭੇਟਾ ਕਰਨੀ ਚਾਹੀਦੀ ਹੈ?
ਉਹ ਕੇ ਬੋਲਣ ਬੋਲੀਆ,
ਜਵਾਨ ਨਾਲ ਕਿਹੜੇ ਲਫ਼ਜ਼ ਬੋਲੀਏ ਜਿਸ ਕਰਕੇ ਪਰਮੇਸ਼ਰ ਪ੍ਰਸੰਨ ਹੋਵੇ?
ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ।
ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਉੱਤਰ ਦਿੰਦੇ ਨੇ, ਫੇਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ। ਇਸ ਪ੍ਰਸ਼ਨ ਦਾ ਉੱਤਰ ਹੈ ਅੰਮ੍ਰਿਤ ਵੇਲਾ ਸੱਚ ਨਾਉ। ਗੁਰੂ ਕੇ ਦਰਬਾਰ ਵਿੱਚ ਜੇ ਭੇਟਾ ਰੱਖਣੀ ਹੈ ਤੇ ਅੰਮ੍ਰਿਤ ਵੇਲੇ ਦੀ ਭੇਟਾ ਰੱਖ। ਤੇ ਮੈਂ ਬੇਨਤੀ ਕਰਦਿਆਂ, ਸਿੱਖ ਗੁਰੂ ਕੇ ਦਰਬਾਰ ਵਿੱਚ ਜਿੰਨਾ ਧਨ ਕਹੀਏ ਧਨ ਭੇਟਾ ਕਰ ਦੇਗਾ, ਜਿਤਨਾ ਪਦਾਰਥ ਕਹੀਏ ਭੇਟਾ ਕਰ ਦੇਗਾ, ਜਿਤਨਾ ਕੁਝ ਕਹੀਏ ਭੇਟਾ ਕਰ ਦੇਗਾ, ਪਰ ਸਿੱਖ ਨੂੰ ਅੰਮ੍ਰਿਤ ਵੇਲਾ ਭੇਟਾ ਕਰਨਾ ਬਹੁਤ ਔਖਾ ਹੈ। ਗੁਰੂ ਕੇ ਦਰਬਾਰ ਵਿੱਚ ਅੰਮ੍ਰਿਤ ਵੇਲਾ ਜਿਹੜਾ ਨਾ, ਉਹ ਸਿੱਖ ਭੇਟਾ ਨਹੀਂ ਕਰਦਾ, ਕਿਉਂਕਿ ਹੋਰ ਸਭ ਕੁਝ ਭੇਟਾ ਕਰ ਸਕਦਾ, ਪਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਏ ਵਿਚਾਰ। ਗੁਰੂ ਕਿਆ ਉਚਾਰਿਆ ਸਿੱਖਾ, ਗੁਰੂ ਕਾ ਦਰਬਾਰ ਜੇ ਤੈਨੂੰ ਦਿਸ ਪਏ, ਜੇ ਗੁਰੂ ਕੇ ਦਰਬਾਰ ਨਾਲ ਤੇਰਾ ਪਿਆਰ ਹੈ, ਤੇ ਗੁਰੂ ਨਾਨਕ ਪਾਤਸ਼ਾਹ ਵਾਰ ਵਾਰ ਕਹਿ ਰਹੇ ਨੇ, ਪੁਕਾਰ ਕੇ ਕਹਿ ਰਹੇ ਨੇ, ਸਿੱਖਾ ਅੰਮ੍ਰਿਤ ਵੇਲਾ ਹੀ ਗੁਰੂ ਦੇ ਦਰਬਾਰ ਚ ਭੇਟਾ ਹੈ। ਹੋਰ ਸਾਰੀਆਂ ਭੇਟਾਵਾਂ ਦੂਜੇ ਨੰਬਰ ਤੇ ਨੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੀਆਂ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਭੇਟਾ ਕਰਕੇ ਪਰਮੇਸ਼ਰ ਦੀਆਂ ਵਡਿਆਈਆਂ ਦੀ ਵਿਚਾਰ ਕਰੇ।
ਕਰਮੀ ਆਵੇ ਕੱਪੜਾ, ਨਦਰੀ ਮੁਖ ਦੁਆਰ।
ਕਰਮੀ ਆਵੇ ਕੱਪੜਾ, ਕਰਮਾਂ ਦੇ ਨਾਲ ਕੀਤੇ ਹੋਏ ਕਰਮਾਂ ਦੇ ਨਾਲ ਤੇ ਸਿਰਫ ਇਹ ਸਰੀਰ ਦਾ ਵਸਤਰ ਆਉਂਦਾ ਹੈ। ਨਦਰੀ ਮੋਖ ਦੁਆਰ, ਜੇ ਪਰਮੇਸ਼ਰ ਦੀ ਨਜ਼ਰ ਹੋ ਜਾਏ, ਮਿਹਰ ਹੋ ਜਾਏ, ਤੇ ਫਿਰ ਇਹ ਸੰਸਾਰ ਤੋਂ ਮੁਕਤ ਹੋ ਜਾਏਗਾ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਕਰਮਾਂ ਨਾਲ ਸਰੀਰ ਦਾ ਬਸਤਰ ਮਿਲ ਜਾਂਦਾ ਹੈ, ਪਰ ਗੁਰੂ ਦੀ ਮਿਹਰ ਹੋਵੇ ਤੇ ਮੁਕਤੀ ਦਾ ਦਰ ਮਿਲ ਜਾਂਦਾ ਹੈ। ਗੁਰੂ ਤੇ ਮਿਹਰ ਕਰਦਾ ਹੈ। ਗੁਰੂ ਕਹਿੰਦੇ ਨੇ ਕਿ ਸਿੱਖ ਤੈਨੂੰ ਮੈਂ ਮੁਕਤ ਕਰਨਾ ਹੈ, ਕਰਮਾਂ ਨਾਲ ਤੇਰੇ ਸਰੀਰ ਦਾ ਬਸਤਰ ਮਿਲ ਗਿਆ, ਤੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ। ਕਹਿੰਦਾ ਜੀ ਇਸ ਜਨਮ ਚ ਨਹੀਂ, ਅਗਲੇ ਜਨਮ ਚ। ਮਹਾਰਾਜ ਕਹਿੰਦੇ ਤੈਨੂੰ ਮੁਕਤ ਕਰ ਦੇਣਾ, ਭਾਵੇਂ ਇਸ ਤੋਂ ਵੀ ਅਗਲੇ ਜਨਮ ਚ ਕਰ। ਜੋ ਗੁਰੂ ਕੇ ਦਰਬਾਰ ਦੇ ਸਿੱਖਿਆ ਹੈ, ਸਿੱਖ ਕਹਿੰਦਾ ਮੈਂ ਅਗਲੇ ਜਨਮ ਚ ਕਰਾਂਗਾ।
ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ।
ਨਾਨਕ ਏਵੈ ਜਾਣੀਐ, ਇਸ ਤਰ੍ਹਾਂ ਜਾਣਿਆ ਜਾਂਦਾ ਹੈ ਉਹ ਵਾਹਿਗੁਰੂ ਪਰਮੇਸ਼ਰ। ਪਰਮੇਸ਼ਰ ਦੇ ਗੁਣਾਂ ਦੀ ਵਡਿਆਈ, ਗੁਰੂ ਦੇ ਗੁਣਾਂ ਦੇ ਸਭ ਆਪੇ ਸਚਿਆਰ, ਉਹ ਸੱਚ ਦੀ ਪ੍ਰਾਪਤੀ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੈ। ਜੇ ਇਹ ਗੁਣ ਹੋਣ ਤੇ ਇਸ ਢੰਗ ਦੇ ਨਾਲ, ਇਸ ਵਿਧੀ ਨਾਲ ਉਹਨੂੰ ਜਾਣਿਆ ਜਾਂਦਾ ਹੈ, ਕਿਉਂਕਿ ਕਰਮਾਂ ਨਾਲ ਤੇ ਸਰੀਰ ਦਾ ਕੱਪੜਾ ਬਸਤਰ ਮਿਲਦਾ ਹੈ, ਤੇ ਸਰੀਰ ਦੇ ਬਸਤਰ ਵਿੱਚੋਂ ਜੇ ਕਿਤੇ ਕਲਿਆਣ ਦੀ ਦਾਤ ਲੈਣੀ ਹੈ ਨਾ, ਮੁਕਤ ਹੋਣਾ ਹੈ ਨਾ, ਤੇ ਫਿਰ ਤੇ ਗੁਰੂ ਦੇ ਚਰਨਾਂ ਨਾਲ ਲੱਗਣਾ ਪਏਗਾ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਪਏਗੀ, ਗੁਰੂ ਦਾ ਹੁਕਮ ਮੰਨਣਾ ਪਏਗਾ, ਤਾਂ ਹੀ ਸਰੀਰ ਮੁਕਤ ਹੋਵੇਗਾ, ਤਾਂ ਹੀ ਆਇਆ ਹੋਇਆ ਜਨਮ ਸਫਲਾ ਹੋਵੇਗਾ। ਇਸ ਵਿਚਾਰ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਿੱਧਾਂ ਦੇ ਨਾਲ ਉੱਤਰ ਪ੍ਰਸ਼ਨਾਂ ਦੇ ਰੂਪ ਵਿੱਚ ਕੀਤੀ, ਭਾਗਾਂ ਨਾਲ ਗੁਰੂ ਕੀ ਸੰਗਤ ਵਿੱਚੋਂ ਗੁਰੂ ਕੀ ਸਿੱਖਿਆ ਨਸੀਬ ਹੋਈ ਹੈ। ਪਿਆਰ ਦੇ ਨਾਲ ਤੁਸੀਂ ਆਪ ਹਾਜ਼ਰੀਆਂ ਭਰ ਕੇ ਸਰਵਣ ਕੀਤਾ ਹੈ। ਗੁਰੂ ਮਹਾਰਾਜ ਮਿਹਰ ਕਰੇ, ਅਰਦਾਸ ਕਰੀਏ ਪਾਤਸ਼ਾਹ ਤੇਰੀ ਦਿੱਤੀ ਹੋਈ ਸਿੱਖਿਆ, ਸਿੱਖ ਜਦੋਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰੇ, ਗੁਰਾ ਇੱਕ ਦੇਹ ਬਜਾਈ ਸਮਨਾ ਦੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾ। ਪਰਮ ਸਨਮਾਨ ਯੋਗ ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੂਰ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਸਮਰੱਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਸਾਧ ਸੰਗਤ। ਪਿਆਰ ਸਹਿਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਜਵਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਲਾਹੀ ਫਰਮਾਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜੋ ਪਰਮੇਸ਼ਰ ਦਾ ਹੁਕਮ ਹੈ, ਜੋ ਪਰਮੇਸ਼ਰ ਦੀ ਆਗਿਆ, ਇਸ ਕਰਜ਼ਮੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਅਲਾਹੀ ਬਾਣੀ ਦਾ ਉਪਦੇਸ਼ ਜੋ ਸਤਿਗੁਰਾਂ ਨੇ ਬਖਸ਼ਿਆ ਹੈ, ਭਾਵੇਂ ਪਰਮੇਸ਼ਰ ਵੱਲੋਂ ਅਵਤਾਰ ਵੀ ਆਏ, ਪੈਗੰਬਰ ਆਏ, ਰਿਖੀ ਅਤੇ ਮੁਨੀ ਜਿਨ੍ਹਾਂ ਨੇ ਮਨੁੱਖ ਨੂੰ ਰੱਬ ਨਾਲ ਜੋੜਨ ਦੇ ਉਪਦੇਸ਼ ਦਿੱਤੇ, ਉਹਨਾਂ ਉਪਦੇਸ਼ਾਂ ਵਿੱਚ ਕਰਮ ਕਾਂਡ ਬਹੁਤ ਭਰਪੂਰ ਸੀ। ਮਨੁੱਖ ਆਪਣੇ ਸਰੀਰ ਵਿੱਚ ਆ ਕੁਝ ਕਰਮ ਕਾਂਡ ਕਰੇ, ਰੱਬ ਦੇ ਵੱਲ ਤੁਰ ਪਏਗਾ। ਕੁਝ ਅਵਤਾਰਾਂ ਨੇ ਗਿਆਨ ਦੀ ਗੱਲ ਕੀਤੀ, ਗਿਆਨ ਦੀ ਸਿੱਖਿਆ ਦਿੱਤੀ, ਗੀਤਾ ਇਸ ਤੋਂ ਬਾਅਦ ਗਿਆਨ ਭਰਪੂਰ ਵਿਚਾਰਾਂ ਨੇ। ਭਗਤੀ ਦੀ ਲਹਿਰ ਸਮੇਂ ਭਗਤਾਂ ਨੇ ਵੀ ਕੁਝ ਭਗਤੀ ਦੀਆਂ ਵਿਚਾਰਾਂ ਉਹਨੂੰ ਨੌ ਹਿੱਸਿਆਂ ਵਿੱਚ ਵੰਡਿਆ। ਮਨੁੱਖ ਹੌਲੀ ਹੌਲੀ ਸਟੈਪ ਬਾਏ ਸਟੈਪ ਭਗਤੀ ਕਰਦਾ ਕਰਦਾ ਉਸ ਵਾਹਿਗੁਰੂ ਦੇ ਸਰੂਪ ਵਿੱਚ ਪਹੁੰਚ ਜਾਏ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦਾ ਭਰਮਣ ਕੀਤਾ, 40-45 ਹਜ਼ਾਰ ਮੀਲ ਸਫ਼ਰ ਕੀਤਾ, ਧਾਰਮਿਕ ਕੇਂਦਰ ਦੇਖੇ, ਖੂੰਖਾਰ ਬੰਦੇ ਦੇਖੇ, ਧਰਮੀ ਦੇਖੇ, ਪਾਪੀ ਦੇਖੇ, ਚਰਚਾਵਾਦੀ ਦੇਖੇ, ਗਰੀਬਨ ਵਾਏ। ਸਤਿਗੁਰਾਂ ਨੇ ਸੋਚਿਆ ਠੀਕ ਹੈ, ਸਤਿਗੁਰ ਵਿੱਚ ਲੰਮੀ ਉਮਰ ਸੀ, ਲੱਖ ਵਰੇ ਦੀ ਉਮਰ ਸੀ, 30 ਚ 10 ਹਜ਼ਾਰ ਸਾਲ ਸੀ, ਦੁਆਪਰ ਵਿੱਚ 1 ਹਜ਼ਾਰ ਸਾਲ ਉਮਰ ਹੈ। ਕਲਯੁਗ ਦਾ ਸਮਾਂ ਕਰਮਾਂ ਨਾਲ ਕੋਈ 100 ਸਾਲ ਦੀ ਉਮਰ ਬਤੀਤ ਕਰਦਾ, ਸਮਾਂ ਬਹੁਤ ਥੋੜਾ ਹੈ। ਇਸ ਕਲਯੁਗ ਦੇ ਸਮੇਂ ਵਿੱਚ ਪਾਪਾਂ ਦੀ ਭਰਮਾਰ ਹੈ, ਨਾਮ ਦਾ ਮਾਰਗ, ਨਾਮ ਦੀ ਦਾਤ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ੀ। ਜੈਂ ਕਹਿ ਲਈਏ ਸਭ ਤੋਂ ਪਹਿਲੀ ਇਲਾਹੀ ਬਾਣੀ ਸ੍ਰੀ ਜਪਜੀ ਸਾਹਿਬ ਦੀ ਦਾਤ, 38 ਪੌੜੀਆਂ ਤੇ 2 ਸਲੋਕਾਂ ਦੀ ਦਾਤ ਬਖਸ਼ੀ, ਸਾਧਨ ਦੱਸਿਆ, ਸਿੱਖ ਅੰਮ੍ਰਿਤ ਵੇਲੇ ਨਿਤਨੇਮ ਕਾਰਨ ਮਨ ਟਕਾ ਕੇ ਕਾਰਨ ਤੇਰੀ ਭਾਵਨਾ ਹੋਵੇ ਉਸ ਵਾਹਿਗੁਰੂ ਦੇ ਦਰਬਾਰ ਵੱਲ ਜਾਣ ਵਾਸਤੇ ਇਹ 40 ਪੌੜੀਆਂ ਇੱਕ ਪਰਮੇਸ਼ਰ ਦੇ ਦਰਬਾਰ ਵਿੱਚ ਪਹੁੰਚਣ ਵਾਸਤੇ ਨੇ। ਜਿਸ ਮਨੁੱਖ ਨੇ ਉਸ ਵਾਹਿਗੁਰੂ ਦੇ ਸਰੂਪ ਤੱਕ ਪਹੁੰਚਣਾ ਹੈ ਉਹ ਇਹਨਾਂ ਪੌੜੀਆਂ ਤੇ ਹੌਲੀ ਹੌਲੀ ਸਾਧਨਾ ਨਾਲ ਸਾਧਨ ਕਰੇ। ਕਈ ਵਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਝਰਕ ਦਿਖਾਈ ਵੀ ਇਹ 7 ਖੰਡ ਦੀਆਂ ਪੌੜੀਆਂ ਕਿਸ ਰੂਪ ਵਿੱਚ ਨੇ। ਭਰਿਆ ਹੋਇਆ ਦਰਬਾਰ ਹੈ। ਇੱਕ ਦਿਨ ਸੋਢੀ ਸੁਲਤਾਨ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪਿਆਰ ਨਾਲ ਸੰਗਤ ਵਿੱਚ ਕਹਿ ਦਿੱਤਾ, ਗੁਰਸਿੱਖੋ ਕੋਈ ਗੁਰਸਿੱਖ ਹੈ ਜੋ ਕੰਠ ਬਾਣੀ ਸੁਣਾਏ, ਕੀਤੀ ਹੋਈ ਬਾਣੀ ਕੰਠ ਸੁਣਾਵੇ ਤੇ ਸੁਣਾਵੇ ਵੀ ਜਪਜੀ ਸਾਹਿਬ ਦੀ। ਸੰਗਤ ਵਿੱਚ ਹਾਫਜ਼ਾਬਾਦੀ ਗਰੀਬਨ ਵਾਏ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਵਾਲਾ ਭਾਈ ਗੋਪਾਲਾ ਕਹਿਣ ਲੱਗਾ, ਪਾਤਸ਼ਾਹ ਮੈਂ ਸੁਣਾ ਸਕਦਾ ਹਾਂ ਪਰ ਮਿਹਰ ਤੁਹਾਡੀ ਹੋਵੇ। अपने कोल ले आंदा, अपने पंगे दे लागे उची थां ते बठाल लिया। ज्यों ज्यों है एक ओंकार सतनाम करता पुरख निर्भव निर्वय अकार मूर्त आयोनि सह अंग गुर प्रसाद जप, इस रूप विच आप भी टिक गया, दरबार भी टिक गया। ए हकीकत जे जो बाणी दा रस गुरु ग्रंथ साहिब जी दी गोद विच बैठ के आउंदा है, होर किते ऐसा रस नहीं आउंदा। सिख पढ़ी जा रहे है, छेवें पातशाह बड़े रस विच झूम रहे ने, मली मस्ती है, आनंद खेड़ा है। ते जिस वक्त पौड़ियां नंबर वार पढ़दा गया थोड़ा ही जपजी साहब रह गया। श्री गुरु हरगोबिंद दा तार सतगुरां दे मन विच एक ख्याल चलिया गया, ऐसा सिख गुरु नानक दी संगत विच टिके हुए मन दे नाल ए जपजी साहब दियां पौड़ियां पढ़ लिया कि सतखंड वल तुरिया जा रहा है। एक एक पौड़ी ते पैर रख के ते जदो सतखंड विच पहुंच जाए, अब तो जाए चढ़े सिंघासन, मिल है सारंग पानी, राम कबीरा एक पए है कोई न सके पिछाने। जदो चढ़ दिया जपजी साहब दिया पौड़ियां द्वारा सचखंड वलनों, छेवें पातशाह रस विच आ रहे ने, मन च संकल्प होया इनू उस सचखंड दा तखत जो ऐस मात लोक विच जीवां दी कल्याण करन वास्ते गुरु नानक पातशाह ने प्रगट कीता है, जदों ये संपूर्ण पाठ कर लेगा इनू सचखंड वासी तख्त दिता जाएगा, गुरता गद्दी दिती जाएगी। छेवें पातशाह हौली हौली झूम रहे ने, थोड़ा थोड़ा सिर करे ने सराहने वालों वापस। सिख दे मन विच संकल्प आ गया, अज मेरे पाठ ते श्री गुरु हरगोबिंद पातशाह बहुत रीझ गए ने, बड़े प्रसन्न होए ने। आखिरकार गुरु नानक जदों प्रसन्न हो जाए ते कह उठदे ने, प्रेमिया मेरी महान प्रसन्नता है, मंग जो कहे तेनू दे देंगे। ते भाई गोपाले दे मन विच आ गया, छेवें पातशाह ने कहना ते है पर मैं मन विच विचार लवा केड़ी दात मंगांगा। जदों मेहर दे घर विच आए, ख्याल चलिया गया सुभागा सिख पांच घोड़े लेके आया सी, सवा लख काठियां समेत एक एक घोड़े दी कीमत सी, एक बाबा गुरदित्ता जी नूं दे दिता है, एक भाई बिधि चंद नूं दे दिता है, एक पैंदे नूं दे दिता है, एक आप रख लिया है, एक आधे घोड़ा तबेले विच है। जे मेहर दे घर विच आए ते मैं बेनती कर लवांगा, पातशाह मैनू ओ घोड़ा दियो, मैनू शस्त्रां नाल घोड़े ते सवारी करन नाल बहुत शौक है। छेवें पातशाह झूम उसे तरह ही रहे ने, पर अपने पणगे ते इस तो होके बह गए। ਇਨ੍ਹਾਂ ਹੀ ਅੱਖਰ ਕਿਹਾ, ਸਿੱਖ ਸੰਕਲਪਾਂ ਤੋਂ ਰਹਿ ਧੋ ਕੇ ਪੂਰਾ ਪਾਠ ਕਰਦੇ ਹੋ ਗਿਆ। ਮਸਤੀ ਵਿੱਚ ਆ ਕੇ ਕਹਿਣ ਲੱਗੇ, ਸਿੱਖ ਤੇਰਾ ਜੰਮਣ ਤੇ ਮਰਨ ਵੀ ਕੱਢਿਆ ਗਿਆ, ਤੂੰ ਜਪਜੀ ਸਾਹਿਬ ਬੜੇ ਰਸ ਨਾਲ ਸੁਣਾਇਆ, ਤੂੰ ਸੱਚਖੰਡ ਦਾ ਵਾਸੀ, ਤੂੰ ਜਿਉਂਦੇ ਜੀ ਸੱਚਖੰਡ ਦੀਆਂ ਪੌੜੀਆਂ ਤੇ ਚੜਿਆ ਏ ਤੇ ਟਿਕੇ ਹੋਏ ਮਨ ਨਾਲ ਚੜਿਆ। ਪਰ ਗਰੀਬਨ ਬਾਈ ਸਤਿਗੁਰੂ ਫਰਮਾਉਂਦੇ ਨੇ, ਤੇਰੇ ਮਨ ਦੀ ਕੀ ਇੱਛਾ ਹੈ? ਜਿਉਂ ਹੀ ਉਹਨੇ ਮਨ ਦੀ ਇੱਛਾ ਜ਼ਾਹਰ ਕੀਤੀ, ਪਾਤਸ਼ਾਹ ਕਹਿ ਉੱਠੇ, ਭਾਈ ਗੋਪਾਲੇ ਸਾਡੀ ਆਤਮਾ ਨੇ ਹੋਰ ਫੈਸਲਾ ਕਰ ਲਿਆ ਸੀ ਵੀ ਸੱਚਖੰਡ ਦੇ ਤਖ਼ਤ ਤੈਨੂੰ ਦੇ ਦੇਣਾ ਸੀ, ਪਰ ਚਿਹਰੇ ਦੇ ਮਨ ਵਿੱਚ ਸੰਕਲਪ ਨਾ ਪੈਦਾ ਹੋ। ਜੇ ਟਿਕੇ ਹੋਏ ਮਨ ਦੇ ਨਾਲ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰ ਲੈਂਦਾ, ਪਰ ਚਲੋ ਇਹ ਵੀ ਗੁਰੂ ਦੀ ਰਜ਼ਾ ਹੈ। ਸਿੱਖ ਹੋਵੇ, ਨਿਤਨੇਮ ਹੋਵੇ ਤੇ ਇਸੇ ਤਰ੍ਹਾਂ ਹੋਵੇ। ਗੁਰੂ ਕਿਆਂ ਉਚਾਰਿਆ, ਸਿੱਖ ਜਪਜੀ ਸਾਹਿਬ ਤੇ ਉਸ ਪਰਮੇਸ਼ਰ ਦੇ ਦਰ ਤੇ ਪਹੁੰਚਣ ਵਾਸਤੇ ਇੱਕ ਪੌੜੀਆਂ ਨੇ ਆਪਣੀ ਜ਼ਿੰਦਗੀ ਵਿੱਚ, ਹਰ ਰੋਜ਼ ਇਹਨਾਂ ਪੌੜੀਆਂ ਤੇ ਚੜ, ਇਹਨਾਂ ਦਾ ਪਾਠ ਕਰ। ਆਪਦੀਆਂ ਨੇ ਪਿੱਛੇ ਚਾਰ ਪੌੜੀਆਂ ਦਾ ਵਿਚਾਰ ਸੁਣ ਲਿਆ, ਅਗਲੀ ਪੌੜੀ ਜਿਸਦਾ ਪਾਠ ਸੁਣੀਏ। ਸਿੱਧਾਂ ਨੇ ਕਹਿ ਦਿੱਤਾ, ਗੁਰੂ ਨਾਨਕ ਦੇਵ ਪਾਤਸ਼ਾਹ ਤੁਹਾਡੀ ਵਿਚਾਰ ਹੈ, ਪਰਮੇਸ਼ਰ ਦਾ ਵਾਰ ਕਥਨ ਨਹੀਂ ਕੀਤਾ ਜਾਂਦਾ, ਬਹੁਤ ਵੱਡਾ ਬਲੀ ਹੈ, ਜਲ ਤੇ ਥਲ ਕਰ ਥਲ ਤੇ ਕੂਆ ਹੈ, ਧਰਤੀ ਤੇ ਆਕਾਸ਼ ਚੜਾ ਸਕਦਾ ਹੈ, ਆਕਾਸ਼ ਤੋਂ ਧਰਤੀ ਤੇ ਭੇਜ ਸਕਦਾ ਹੈ। ਪਰ ਗਰੀਬਨ ਵਾਜ ਸਤਿਗੁਰੂ, ਜਿਸ ਦੀ ਤੁਸੀਂ ਵਿਆਖਿਆ ਕਰ ਰਹੇ ਹੋ, ਜਿਹਦੇ ਹੁਕਮ ਦੀ ਵਿਚਾਰ ਕਰ ਰਹੇ ਹੋ, ਜਿਹਨੂੰ ਗੁਰੂ ਮੰਨ ਰਹੇ ਹੋ, ਕੀ ਉਹ ਨਾਦੀ ਹੈ ਜਾਂ ਉਹ ਬਿੰਦੀ ਹੈ? ਨਾਦੀ ਦਾ ਅਰਥ ਹੈ ਨਾਦ ਸ਼ਬਦ, ਸ਼ਬਦ ਸੁਣ ਕੇ ਉਹ ਗੁਰੂ ਬਣਿਆ ਹੈ, ਕਿ ਜਾਂ ਉਹ ਬਿੰਦੀ ਹੈ, ਕੋਈ ਉਹਦਾ ਮਾਤਾ ਪਿਤਾ ਹੋਵੇ, ਤੇ ਮਾਂ ਕੀ ਰਗਤ ਪਿਤਾ ਬਿਨ ਧਾਰਾ ਉਹ ਥਾਪਿਆ ਹੋਵੇ, ਪੈਦਾ ਹੋਇਆ ਹੋਵੇ। ਆਖਿਰਕਾਰ ਸਰਵਨਵਾਸੀ ਪਰਮੇਸ਼ਰ ਜਿਸਨੇ ਉਹਨੂੰ ਬਣਾਇਆ ਹੋਵੇਗਾ, ਸ਼ਬਦ ਕਰਕੇ ਬਣਾਇਆ ਕਿ ਮਾਤਾ ਪਿਤਾ ਦੀ ਅੰਸ਼ ਤੋਂ ਬਣਿਆ, ਸੁਤੰਤਰ ਹੈ ਕਿ ਪਤੰਤਰ ਹੈ, ਉਹ ਥਾਪਿਆ ਹੋਇਆ ਤੇ ਕਿਹੜੀ ਥਾਂ ਤੇ ਥਾਪਿਆ, ਇਹ ਕਿਰਪਾ ਕਰਕੇ ਦੱਸੋ। ਮਨ ਦੀ ਇਕਾਗਰਤਾ ਬਖਸ਼ਣੀ, ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣੋ ਵਿਚਾਰ,
ਥਾਪਿਆ ਨਾ ਜਾਏ ਕੀਤਾ ਨਾ ਹੋਏ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਸਿੱਧੋ ਪਰਮੇਸ਼ਰ ਦੁਨੀਆਂ ਤੇ ਕਿਸੇ ਮਨੁੱਖ ਦਾ ਥਾਪਿਆ ਹੋਇਆ ਉਹ ਥਾਪਿਆ ਨਹੀਂ। ਜਿਸ ਤਰ੍ਹਾਂ ਸੰਸਾਰ ਦੇ ਮਨੁੱਖ ਮੰਦਰ ਬਣਾਉਂਦੇ ਨੇ, ਪਹਿਲਾਂ ਮੰਦਰ ਬਣਾਇਆ, ਫਿਰ ਭਗਵਾਨ ਦੀ ਮੂਰਤੀ ਬਣਾਈ ਤੇ ਮੰਦਰ ਵਿੱਚ ਅਸਥਾਪਿਤ ਕਰ ਦਿੱਤੀ। ਜਿਹੜਾ ਮੰਦਰ ਮਨੁੱਖਾਂ ਨੇ ਬਣਾਇਆ, ਜਿਹੜੀ ਮੂਰਤੀ ਮਨੁੱਖਾਂ ਨੇ ਬਣਾਈ, ਉਹ ਭਗਵਾਨ ਮਨੁੱਖਾਂ ਨਾਲੋਂ ਉੱਚਾ ਤੇ ਹੋ ਨਹੀਂ ਸਕਦਾ, ਕਿਉਂਕਿ ਮਨੁੱਖ ਜਿਸ ਭਗਵਾਨ ਨੂੰ ਬਣਾ ਦੇ ਤੇ ਫਿਰ ਮਨੁੱਖ ਵੱਡਾ ਹੋਇਆ ਨਾ, ਕਿਉਂਕਿ ਪੱਥਰ ਦੇ ਨਾਲ ਮੂਰਤੀ ਘੜੀ ਜਾਏ ਤੇ ਫਿਰ ਸਥਾਪਿਤ ਕੀਤੀ ਜਾਏ ਤੇ ਮਨੁੱਖ ਵੱਡਾ ਹੋਇਆ ਨਾ, ਮੂਰਤੀ ਨਾ ਵੱਡੀ ਹੋਈ, ਕਿਉਂਕਿ ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਇਸ ਤਰ੍ਹਾਂ ਉਹ ਪਰਮੇਸ਼ਰ ਕਿਸੇ ਮੰਦਰ ਵਿੱਚ ਮੂਰਤੀ ਵਾਂਗ ਥਾਪਿਆ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ ਤੇ ਕਿਸੇ ਦਾ ਉਹ ਕੀਤਾ ਹੋਇਆ ਨਹੀਂ ਕਿ ਕਿਸੇ ਨੇ ਉਹਨੂੰ ਬਣਾਇਆ ਹੋਵੇਗਾ। ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਉਹ ਤੇ ਸਰਬਨ ਵਾਸੀ ਵਾਹਿਗੁਰੂ ਹੈ।
ਆਪੇ ਆਪ ਨਿਰੰਜਨ ਸੋਏ,
ਨਿਰੰਜਨ ਦਾ ਅਰਥ ਹੈ, ਅੰਜਨ ਦਾ ਅਰਥ ਹੈ ਕਾਲਕ, ਤੇ ਫਿਰ ਨੰਨੇ ਨੂੰ ਸਿਆਰੀ ਲੱਗ ਗਈ, ਕਾਲਖ ਤੋਂ ਰਹਿਤ ਬਣ ਗਏ। ਕਾਲਖ ਤੋਂ ਰਹਿਤ ਕੌਣ ਹੈ? ਕਾਲਖ ਹੈ ਮਾਇਆ ਦੀ, ਤੇ ਪਰਮੇਸ਼ਰ ਮਾਇਆ ਦੀ ਕਾਲਖ ਤੋਂ ਰਹਿਤ ਹੈ। ਉਹ ਜਿਹੜਾ ਨਿਰੰਜਨ ਹੈ ਜਿਹਦੇ ਵਿੱਚ ਮਾਇਆ ਦੀ ਕਾਲਖ ਨਹੀਂ, ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਉਹ ਕਿਸੇ ਦਾ ਥਾਪਿਆ ਨਹੀਂ, ਉਹ ਤੇ ਸਵੈਨ ਰੂਪ ਹੈ, ਉਹ ਸੁਤੰਤਰ ਹੈ। ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਉਹ ਤੇ ਸਰਬਨਵਾਸੀ ਹੈ। ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਤੋਂ ਆਪ ਹੀ ਪੈਦਾ ਹੋਇਆ ਹੈ।
ਜਿਹਨੇ ਸੇਵਿਆ ਤਿਨ ਪਾਇਆ ਮਾਨ।
ਗਰੀਬ ਨਵਾਜ ਸਤਿਗੁਰਾਂ ਕੋਲ ਪ੍ਰਸ਼ਨ ਕੀਤਾ ਸਿੱਧਾਂ ਨੇ ਵੀ ਜਿਹਦੀ ਤੁਸੀਂ ਇਹ ਲੜੀ ਸ਼ੁਰੂ ਕੀਤੀ ਹੈ ਵੀ ਉਹ ਆਪੇ ਆਪ ਹੈ ਤੇ ਮਾਇਆ ਕਾਲਖ ਤੋਂ ਰਹਿਤ ਹੈ, ਤੇ ਬੇਨਤੀ ਆ ਵੀ ਉਹਦਾ ਜਿਸ ਤਰ੍ਹਾਂ ਅਸੀਂ ਕਿਸੇ ਮੰਦਰ ਦੇ ਦੇਵਤੇ ਦੀ ਸੇਵਾ ਕਰਦੇ ਹਾਂ, ਮਾਨ ਆਦਰ ਪ੍ਰਾਪਤ ਕਰ ਲਈਦਾ ਕਿ ਉਹਦੇ ਕੋਲੋਂ ਵੀ ਇਸ ਤਰ੍ਹਾਂ ਦੀ ਆਸ ਰੱਖੀ ਜਾ ਸਕਦੀ ਹੈ। ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਜਿਨ ਸੇਵਿਆ, ਜਿਨ੍ਹਾਂ ਜਿਨ੍ਹਾਂ ਨੇ ਸਰਮਨਵਾਸੀ ਪਰਮੇਸ਼ਰ ਦਾ ਸੇਵਨ ਕੀਤਾ, ਸੇਵਾ ਕੀਤੀ ਹੈ, ਤਿੰਨ ਪਾਇਆ ਮਾਨ, ਉਹਨਾਂ ਨੇ ਮਾਨ ਆਦਰ ਪਾ ਲਿਆ। ਆਹ ਗੱਲ ਕਹਿਣ ਨਾਲ ਸਿੱਧਾਂ ਦੇ ਬਲ ਵਿੱਚ ਆ ਗਏ, ਕਹਿਣ ਲੱਗੇ ਗਰੀਬਨ ਵਾਏ ਸਤਿਗੁਰੂ ਦੇ ਪਰਮੇਸ਼ਰ ਦੇ ਕੋਲ ਉਹਦੀ ਸੇਵਾ ਕੀਤੀਆਂ ਹੋਇਆ ਆਦਰ ਹੀ ਮਿਲਣਾ, ਤੇ ਆਦਰ ਤੇ ਬੜਿਆਂ ਬੜਿਆਂ ਪਾਤਸ਼ਾਹਾਂ ਦੀ ਸੇਵਾ ਕਰਕੇ ਵੀ ਮਿਲ ਜਾਂਦਾ, ਵਡਿਆਈਆਂ ਮਿਲ ਜਾਂਦੀਆਂ ਨੇ। ਫਿਰ ਰੱਬ ਵਿੱਚ ਤੇ ਰਾਜਿਆਂ ਵਿੱਚ ਤੇ ਕੀ ਫਰਕ ਹੋਇਆ? ਉਹ ਤੇ ਇੱਕੋ ਜਿਹੀ ਗੱਲ ਹੋ ਗਈ, ਕਿਸੇ ਦੀ ਸੇਵਾ ਕਰੋ, ਮਾਨ ਆਦਰ ਹੀ ਮਿਲਣਾ। ਗੁਰੂ ਨਾਨਕ ਦੇਵ ਪਾਤਸ਼ਾਹ ਉੱਤਰ ਦਿੰਦੇ ਨੇ ਜਿਨ ਸੇਵਿਆ ਤਿਨ ਪਾਇਆ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਸੇਵਨ ਕੀਤਾ ਹੈ ਉਹਨਾਂ ਨੇ ਉਸ ਪਰਮੇਸ਼ਰ ਨੂੰ ਪਾ ਲਿਆ ਹੈ, ਪਰ ਹੰਕਾਰ ਨਹੀਂ, ਹੰਕਾਰ ਦੀ ਨਿਵਿਰਤੀ ਨਹੀਂ। ਜਿਨ ਹਰ ਪਾਇਆ ਤਿਨੇ ਛਪਾਇਆ, ਉਹਨਾਂ ਦੇ ਹਿਰਦੇ ਵਿੱਚ ਅਹੰਕਾਰ ਨਹੀਂ ਰਹਿੰਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ, ਅਹੰਕਾਰ ਦੀ ਨਿਵਿਰਤੀ ਤੁਰ ਜਾਂਦੀ ਹੈ। ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਦਲੀਲ ਦੇ ਕੇ ਦੱਸੋ। ਮਹਾਰਾਜ ਕਹਿਣ ਲੱਗੇ ਪਦਾਰਥ ਮਿਲ ਜਾਏ, ਮਨੁੱਖ ਅਹੰਕਾਰ ਵਿੱਚ ਹੁੰਦਾ ਹੈ ਮੈਨੂੰ ਪਦਾਰਥ ਮਿਲ ਗਏ, ਕੰਮ ਚੰਗਾ ਚੱਲ ਪਏ ਅਹੰਕਾਰ ਆ ਜਾਂਦਾ ਹੈ, ਵਿਦਿਆ ਚੰਗੀ ਮਿਲ ਜਾਏ ਅਹੰਕਾਰ ਆ ਜਾਂਦਾ ਹੈ, ਕੋਈ ਅਹੰਕਾਰ ਬਣ ਜਾਏ ਅਹੰਕਾਰ ਆ ਜਾਂਦਾ ਹੈ। ਪਰ ਸਿੱਧੋ ਜਿਸ ਨੇ ਉਸ ਪਰਮੇਸ਼ਰ ਦਾ ਸੇਵਨ ਕੀਤਾ ਉਹਨੇ ਐਸ ਢੰਗ ਨਾਲ ਨਿਸ਼ਚਾ ਕੀਤਾ ਹੈ, ਸੂਰਜ ਚੜ੍ਹਦਾ ਹੈ ਤੇ ਸੂਰਜ ਦੀ ਰੋਸ਼ਨੀ ਹਰ ਘਰ ਵਿੱਚ ਆਉਂਦੀ ਹੈ, ਹਰ ਵਿਹੜੇ ਵਿੱਚ ਆਉਂਦੀ ਹੈ, ਤੇ ਮਨੁੱਖ ਜੇ ਇਹ ਕਵੇ ਵੀ ਮੇਰੇ ਘਰ ਵਿੱਚ ਸੂਰਜ ਦੀ ਰੋਸ਼ਨੀ ਤਾਂ ਆਈ ਹੈ ਵੀ ਮੈਂ ਦਰਵਾਜ਼ਾ ਖੁੱਲ੍ਹਾ ਰੱਖਿਆ, ਜਾਂ ਮੈਂ ਘਰ ਇਸ ਪਾਸੇ ਉਹਦਾ ਵਿਹੜਾ ਬਣਾ ਲਿਆ, ਤਾਂ ਰੋਸ਼ਨੀ ਆਈ। ਸਿੱਧੋ ਜਿਸ ਤਰ੍ਹਾਂ ਸਿਆਣਾ ਬੰਦਾ ਇਹ ਅਨੁਭਵ ਕਰਦਾ ਹੈ, ਇਹ ਸੂਰਜ ਦਾ ਪ੍ਰਕਾਸ਼ ਸੂਰਜ ਚੜ੍ਹਨ ਨਾਲ ਮੇਰੇ ਘਰ ਵਿੱਚ ਆਇਆ ਹੈ, ਮੇਰਾ ਅਹੰਕਾਰ ਨਹੀਂ ਕਿ ਪ੍ਰਕਾਸ਼ ਮੇਰੇ ਕਰਕੇ ਆਇਆ, ਇਹ ਤੇ ਸੂਰਜ ਦਾ ਹੈ। ਇਸੇ ਤਰ੍ਹਾਂ ਹੀ ਕਿਸੇ ਨੇ ਜਿਸ ਨੇ ਵੀ ਸੇਵਾ ਕੀਤੀ ਹੈ ਉਹਦੇ ਕੋਲ ਪਦਾਰਥ ਆਇਆ, ਉਹਦੇ ਕੋਲ ਗੁਣ ਆਏ ਨੇ, ਉਹਦੇ ਕੋਲ ਵਿਦਿਆ ਆਈ ਹੈ, ਉਹ ਭਾਵੇਂ ਤਖਤੋ ਤਾਜ ਦਾ ਮਾਲਕ ਬਣ ਜਾਏ, ਉਹ ਤੇ ਸਮਝਦਾ ਹੈ ਇਹ ਸੂਰਜ ਰੂਪ ਪਰਮੇਸ਼ਰ ਦਾ ਹੀ ਪ੍ਰਕਾਸ਼ ਹੈ, ਜੋ ਕੁਝ ਮੇਰੇ ਕੋਲ ਹੈ ਇਹ ਤੇ ਉਹਦਾ ਪ੍ਰਕਾਸ਼ ਹੈ, ਤੇ ਉਹਦੇ ਪ੍ਰਕਾਸ਼ ਕਰਕੇ ਹੀ ਮੈਂ ਉਹਦਾ ਧੰਨਵਾਦ ਕਰਦੀ ਹਾਂ। ਇਸ ਢੰਗ ਦੇ ਨਾਲ ਜਿਨ੍ਹਾਂ ਨੇ ਸੇਵਿਆ ਉਹਨਾਂ ਨੇ ਪਰਮੇਸ਼ਰ ਦੇ ਗੁਣਾਂ ਦਾ ਕਥਨ ਕੀਤਾ ਹੈ, ਦਾਤਾਂ ਵੀ ਹੇ ਵਾਹਿਗੁਰੂ ਤੂੰ ਸਰਬ ਨਿਵਾਸੀ ਹੈ, ਤੂੰ ਦਾਤਾਂ ਦਿੰਦਾ ਹੈ।
ਨਾਨਕ ਗਾਵੀਏ ਗੁਣੀ ਨਿਧਾਨ,
ਨਾਨਕ ਗਾਵੀਏ ਗੁਣੀ ਨਿਧਾਨ, ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਗਾਇਆ ਉਹ ਗੁਣਾਂ ਦੇ ਖਜ਼ਾਨੇ ਬਣ ਗਏ ਨੇ, ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਸਿਮਰਨ ਕੀਤਾ ਗਾਇਆ ਹੈ ਸਾਜਾਂ ਨਾਲ, ਉਹ ਗੁਣਾਂ ਦੇ ਗਾਹ ਖਜ਼ਾਨੇ ਬਣ ਗਏ ਨੇ। ਜਿਨ੍ਹਾਂ ਜਿਨ੍ਹਾਂ ਨੇ ਵੀ ਗਾਇਆ ਹੈ ਉਹਨਾਂ ਤੇ ਬਖਸ਼ਿਸ਼ ਹੋ ਗਈ ਹੈ, ਮਿਹਰ ਹੋ ਗਈ ਹੈ। ਤੋ ਮਹਾਰਾਜ ਫਰਮਾਉਂਦੇ ਨੇ ਨਾਨਕ ਗਾਵੀਏ ਗੁਣੀ ਨਿਧਾਨ, ਉਹ ਗੁਣਾਂ ਦੇ ਖਜ਼ਾਨੇ ਬਣ ਗਏ ਹੈ।
ਗਾਵੀਏ ਸੁਣੀਏ ਮਨ ਰੱਖੀਏ ਭਾਉ,
ਗਾਵੀਏ ਸੁਣੀਏ, ਗਾਉਣ ਦਾ ਵਿਚਾਰ ਹੈ, ਸਾਜਾਂ ਨਾਲ ਉਹਨੂੰ ਗਾਈਏ, ਇਹ ਇੱਕ ਭਗਤੀ ਹੈ। ਕੀਰਤਨ ਇੱਕ ਭਗਤੀ ਹੈ, ਨੌ ਤਰ੍ਹਾਂ ਦੀ ਭਗਤੀ ਚੋਂ ਵਿਦਵਾਨਾਂ ਨੇ ਕੀਰਤਨ ਇੱਕ ਭਗਤੀ ਮੰਨਿਆ, ਤੇ ਸੁਣੀਏ ਸੁਣਨਾ ਮਨ ਦੀ ਇਕਾਗਰਤਾ ਨਾਲ, ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਗਾਵੇ ਹੈ, ਤੇ ਦੋਨੋਂ ਚੀਜ਼ਾਂ ਗਰੀਬ ਨਵਾਏ ਸਤਿਗੁਰਾਂ ਉਚਾਰਿਆ ਸਿੱਧੋ ਤਾਂ ਸਫਰ ਨੇ ਮਨ ਰੱਖੀਏ ਭਾਉ, ਜੇ ਮਨ ਵਿੱਚ ਪ੍ਰੇਮ ਰੱਖੀਏ, ਭਾਉ ਦਾ ਅਰਥ ਹੈ ਪ੍ਰੇਮ। ਜਿਨ੍ਹਾਂ ਨੇ ਮਨ ਵਿੱਚ ਪ੍ਰੇਮ ਰੱਖ ਕੇ ਗਾਇਆ, ਜਿਨ੍ਹਾਂ ਨੇ ਮਨ ਵਿੱਚ ਪ੍ਰੇਮ ਰੱਖ ਕੇ ਸੁਣਿਆ, ਉਹਨਾਂ ਤੇ ਗੁਰੂ ਦੀ ਮਿਹਰ ਹੋ ਗਈ ਹੈ।
ਦੁੱਖ ਪਰ ਹਰ ਸੁੱਖ ਘਰ ਲੈ ਜਾਏ,
ਆਹ ਗੱਲ ਜਿਹੜੀ ਪੰਗਤੀ ਹੈ, ਇਹ ਪੰਗਤੀ ਇੱਕ ਬਹੁਤ ਸੁੰਦਰ ਹੈ, ਸਮਝਣ ਵਾਲੀ ਹੈ। ਪਿਛਲੀ ਪੰਗਤੀ ਦੇ ਸਿਧਾਂਤ ਦੇ ਨਾਲ ਹਰ ਦੁਨੀਆਂ ਦਾ ਮਨੁੱਖ ਇਹ ਚਾਹੁੰਦਾ ਹੈ ਮੇਰੇ ਘਰ ਚੋਂ ਦੁੱਖਾਂ ਦੀ ਪੰਡ ਬਾਹਰ ਨਿਕਲ ਜਾਏ ਤੇ ਸੁੱਖਾਂ ਦੀ ਪੰਡ ਮੇਰੇ ਘਰ ਵਿੱਚ ਆ ਜਾਏ। ਹਰ ਮਨੁੱਖ ਚਾਹੁੰਦਾ ਹੈ ਮੇਰੇ ਘਰ ਵਿੱਚ ਜੋ ਦੁੱਖ ਹੈ ਉਹ ਬਾਹਰ ਨਿਕਲ ਜਾਏ ਤੇ ਜੋ ਸੁੱਖ ਹੈ ਮੇਰੇ ਘਰ ਵਿੱਚ ਆ ਜਾਏ। ਤਾਂ ਮਹਾਰਾਜ ਫਰਮਾਉਂਦੇ ਨੇ ਜਿਨ੍ਹਾਂ ਨੇ ਗਾਵੇ ਹੈ ਪ੍ਰੇਮ ਦੇ ਨਾਲ, ਜਿਨ੍ਹਾਂ ਨੇ ਸੁਣਿਆ ਪ੍ਰੇਮ ਦੇ ਨਾਲ, ਉਹਨਾਂ ਇਨਸਾਨਾਂ ਦੇ ਉਹਨਾਂ ਸਰੋਤਿਆਂ ਦੇ ਦੁੱਖ ਪਰ ਹਰ ਦੁੱਖਾਂ ਦੀ ਨਿਵਿਰਤੀ ਹੋ ਗਈ ਹੈ, ਉਹਨਾਂ ਨੇ ਸੁੱਖ ਘਰ ਲੈ ਜਾਏ। ਐਸ ਆਪਣੇ ਘਰਾਂ ਵਿੱਚ ਵੀ ਸੁੱਖ ਲੈ ਕੇ ਜਾਂਦੇ ਨੇ, ਪਰ ਜਦੋਂ ਪਰਲੋਕ ਘਰ ਵਿੱਚ ਜਾਂਦੇ ਨੇ ਉਦੋਂ ਵੀ ਸੁੱਖਾਂ ਦੀ ਪੰਡ ਹੀ ਨਾਲ ਲੈ ਕੇ ਜਾਂਦੇ ਨੇ। ਜਿਨ੍ਹਾਂ ਨੇ ਮਨ ਟਕਾ ਕੇ ਸੁਣਿਆ, ਮਨ ਟਕਾ ਕੇ ਗਾਇਆ ਹੈ,
ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਹਿਆ ਸਮਾਈ,
ਮਹਾਰਾਜ ਫਰਮਾਉਂਦੇ ਨੇ ਸਿੱਧੋ ਗੁਰਮੁਖ ਬਣ ਕੇ ਜੋ ਮੁਖੀ ਗੁਰਾਂ ਦਾ ਜੋ ਨਾਦ ਸ਼ਬਦ ਹੈ, ਜੋ ਕਿ ਇੱਕ ਹੈ ਨਾਦ ਸ਼ਬਦ ਦੁਆਰਾ, ਇੱਕ ਹੈ ਵੇਦ ਜਿਹਦੇ ਵਿਚਾਰ ਅਸੀਂ ਹੁਣ ਕਥਾ ਰਾਹੀਂ ਕਰ ਰਹੇ ਹਾਂ, ਇੱਕ ਹੈ ਨਾਦ ਜੋ ਸਾਜਾਂ ਰਾਹੀਂ ਕੀਰਤਨ ਭਗਤੀ ਬੰਦਗੀ ਕੀਤੀ ਜਾਂਦੀ ਹੈ। ਮੁਖੀ ਗੁਰਾਂ ਦੁਆਰਾ ਜੋ ਨਾਦ ਸ਼ਬਦ ਹੈ, ਜਿਨ੍ਹਾਂ ਨੇ ਗੁਰਮੁਖ ਬਣ ਕੇ ਉਸ ਨਾਦ ਨੂੰ ਗਾਇਆ ਤੇ ਮੁਖੀ ਗੁਰਾਂ ਦੇ ਸ਼ਬਦ ਨੂੰ ਜਿਨ੍ਹਾਂ ਨੇ ਵਿਚਾਰਿਆ, ਵੇਦ ਦਾ ਅਰਥ ਹੈ ਵਿਚਾਰ ਕੀਤੀ ਹੈ, ਤੇ ਫਿਰ ਗੁਰਮੁਖ ਰਹਿਆ ਸਮਾਈ। ਵੇਦ ਦੀ ਵਿਚਾਰ ਕਰਨ ਲਈ, ਗਿਆਨ ਦੀ ਵਿਚਾਰ ਕਰਨ ਲਈ ਕੀਰਤਨ ਸੁਣ ਲਿਆ, ਕਥਾ ਸੁਣ ਲਈ, ਤੇ ਫਿਰ ਉਹਨਾਂ ਦੇ ਮੰਨਣ ਕੀਤਾ, ਗੁਰਮੁਖ ਰਹਿਆ ਸਮਾਈ। ਫਿਰ ਗੁਰਮੁਖ ਬਣ ਕੇ ਮੁਖੀ ਗੁਰਾਂ ਦਾ ਉਪਦੇਸ਼ ਹਿਰਦੇ ਵਿੱਚ ਜਦੋਂ ਧਾਰਨ ਕਰ ਲਿਆ ਤੇ ਸਮਾਈ ਟਕਾ ਹੋ ਗਿਆ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਲਫ਼ਜ਼ ਕਹਿਣ ਨਾਲ ਸਿੱਖ ਦੀ ਸਮਾਧੀ ਲੱਗ ਗਈ। ਸਮਾਧੀ ਖੁਲਾਇਆ ਵੀ ਖੁੱਲੀ ਨਾ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਗਾਵਿਆ ਹੈ,
ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ,
ਮਹਾਰਾਜ ਫਰਮਾਉਂਦੇ ਨੇ ਟਕਸਾਲ ਦਾ ਪਾਠ ਹੈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਸਿੱਧ ਕਹਿਣ ਲੱਗੇ, ਜਿਸ ਗੁਰੂ ਦੇ ਨਾਦ ਦੀ ਗੱਲ ਤੁਸੀਂ ਕੀਤੀ ਹੈ, ਜਿਸ ਗੁਰੂ ਦੇ ਵੇਦ ਵਿਚਾਰ ਦੀ ਗੱਲ ਤੁਸੀਂ ਕਰਦੇ ਹੋ, ਉਹ ਗੁਰੂ ਜਿਹੜਾ ਹੈ, ਆਦਿ ਤਿੰਨ ਬੰਦੇ ਮੰਨੇ ਨੇ, ਜੀਵ ਮੰਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਕਿਤੇ ਉਹ ਤੇ ਨਹੀਂ? ਮਹਾਰਾਜ ਕਹਿੰਦੇ ਨਹੀਂ, ਗੁਰ ਈਸ਼ਰ ਪਰਮੇਸ਼ਰ ਜਿਹੜਾ ਹੈ ਉਹ ਸ਼ਿਵਜੀ ਦਾ ਵੀ ਗੁਰੂ ਹੈ, ਤੇ ਗੁਰ ਗੋਰਖ ਵਿਸ਼ਨੂੰ ਦਾ ਵੀ ਉਹ ਗੋਰਖ ਹੈ, ਗੁਰੂ ਹੈ, ਤੇ ਬਰਮਾ ਗੁਰ ਤੇ ਬਰਮਾ ਦਾ ਵੀ ਉਹ ਗੁਰੂ ਹੈ, ਭਾਵ ਉਹਨਾਂ ਤੋਂ ਵੀ ਵੱਡਾ ਹੈ। ਇਹ ਤੇ ਆਦਿ ਜੀਵ ਨੇ ਮੰਨੇ। ਸਮੁੰਦਰ ਵਿੱਚ ਵੱਡੇ ਵੱਡੇ ਜਵਾਰ ਭਾਟੇ ਆਉਂਦੇ ਨੇ, ਪਰ ਜਿਹੜੀਆਂ ਲਹਿਰਾਂ ਨੇ ਵੱਡੀਆਂ, ਉਹ ਲਹਿਰਾਂ ਤੇ ਕਹਾ ਸਕਦੀਆਂ ਨੇ, ਪਰ ਸਮੁੰਦਰ ਨਹੀਂ ਕਹਾ ਸਕਦੀ। ਇਹ ਜੀਵ ਜਿਹੜੇ ਨੇ, ਲਹਿਰਾਂ ਨੇ ਵੱਡੀਆਂ, ਪਰ ਉਹ ਸਰਬਨਿਵਾਸੀ ਤੇ ਸਮੁੰਦਰ ਹੈ ਪਾਰਵਤੀ ਮਾਈ। ਇਹਨਾਂ ਦੀਆਂ ਜਿਹੜੀਆਂ ਸੁਪਤਨੀਆਂ ਨੇ, ਉਮਾ, ਰਮਾ, ਸਵਿਤਰੀ, ਆਖਰਕਾਰ ਜੋ ਸ਼ਕਤੀ ਵਾਲੀਆਂ ਇਹ ਇਸਤਰੀਆਂ ਮੰਨੀਆਂ ਨੇ, ਉਹਨਾਂ ਦਾ ਵੀ ਉਹ ਗੁਰੂ ਹੈ।
ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ।
ਸਿੱਧ ਕਹਿਣ ਲੱਗੇ, ਮਹਾਰਾਜ ਫਿਰ ਉਸ ਪਰਮੇਸ਼ਰ ਦਾ ਨਾਲੇ ਤੇ ਤੁਸੀਂ ਗੱਲ ਬੜੀ ਉੱਚੀ ਕਰ ਦਿੰਦੇ, ਤੇ ਫਿਰ ਉਹਦਾ ਜਸ ਨੀ ਕਥਨ ਕਰਦੇ ਵੀ ਉਹ ਕਿੱਡਾ ਕੁ ਵੱਡਾ ਹੈ। ਇਹਨਾਂ ਦਾ ਯਤਨ ਇਹੋ ਹੀ ਸੀ ਵੀ ਇਹ ਗੱਲ ਕਰਨ, ਵੱਡੀ ਤੋਂ ਵੱਡੀ ਵੀ ਗੱਲ ਕਰਨਗੇ ਜਦੋਂ, ਤੇ ਅਸੀਂ ਕਹਾਂਗੇ ਤੇ ਉਹ ਤੇ ਫਿਰ ਹੱਦ ਵਾਲਾ ਹੋ ਗਿਆ। ਤੇ ਮਹਾਰਾਜ ਐਸੀ ਗੱਲ ਕਰਨੀ ਨਹੀਂ ਸੀ ਚਾਹੁੰਦੇ। ਮਹਾਰਾਜ ਕਹਿਣ ਲੱਗੇ ਵੀ ਜੇ ਹਉ ਜਾਣਾ ਸਿੱਧੋ, ਜੇ ਅਸੀਂ ਉਸ ਸਰਬਨਿਵਾਸੀ ਪਰਮੇਸ਼ਰ ਦੇ ਜਸ ਨੂੰ, ਵਿਚਾਰ ਨੂੰ ਜਾਣਦੇ ਵੀ ਹਾਂ, ਤੇ ਕਹਿਣਾ ਕਥਨ ਨਾ ਜਾਏ, ਆਖਾਂ ਨਾਹੀਂ, ਮੈਂ ਆਖ ਨਹੀਂ ਸਕਦਾ। ਜੇ ਜਾਣਦਾ ਵੀ ਹਾਂ, ਮੈਂ ਆਪਣੀ ਜ਼ਬਾਨ ਦੇ ਨਾਲ ਕਹਿ ਨਹੀਂ ਸਕਦਾ। ਮੇਰੀ ਜ਼ਬਾਨ ਇੱਕ ਹੈ, ਉਹ ਪਰਿਪੂਰਨ ਬਹੁਤ ਵੱਡਾ ਸ਼ਕਤੀਮਾਨ ਹੈ। ਕਹਿਣਾ ਕਥਨ ਨਾ ਜਾਏ, ਕਥਨ ਨਹੀਂ ਕੀਤਾ ਜਾਂਦਾ ਵੀ ਉਹ ਕਿਸ ਰੂਪ ਦੇ ਵਿੱਚ ਹੈ, ਉਹ ਕਿਸ ਤਰ੍ਹਾਂ ਦਾ ਹੈ। ਜੈਸੇ ਗੁਰੂ ਨਾਨਕ ਮਹਾਰਾਜ ਨੇ ਲਿਖਿਆ ਵੀ ਹੈ ਨਾ, ਸਹਿਸ ਦਾ ਵਨੈਨ ਨਨ ਨੈਨ ਹੈ ਤੋਹੇ, ਸਹਿਸ ਮੂਹ ਤਨ ਨਾ ਏਕ ਤੋਹੇ, ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਹਿ ਤਵ ਗੰਧ ਏਵ ਚੜ੍ਹਤ ਮੋਹੀ। ਦੋਨੋਂ ਸਰੂਪ ਕਥਨ ਕੀਤੇ ਨੇ, ਨਿਰਗੁਣ ਦੇ ਤੇ ਸਰਗੁਣ ਦੇ। ਮਹਾਰਾਜ ਕਹਿੰਦੇ ਉਹ ਕਥਨ ਹੀ ਕੀਤਾ ਜਾਂਦਾ।
ਗੁਰਾਂ ਇੱਕ ਦੇਹ ਬੁਝਾਈ,
ਸਿਰਫ ਇੱਕ ਗੱਲ ਹੈ ਗੁਰਾ, ਇਹਨੂੰ ਬਿੰਦੇ ਨਹੀਂ ਲਾਉਣਾ। ਉਸ ਗੁਰੂ ਨੇ ਸਾਨੂੰ ਇੱਕ ਸਿੱਖਿਆ ਸਮਝਾ ਦਿੱਤੀ ਹੈ, ਇੱਕ ਸਿੱਖਿਆ, ਇੱਕ ਗੁਣ ਸਮਝਾ ਦਿੱਤਾ ਹੈ, ਉਹ ਕਿਹੜਾ ਹੈ?
ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਦਿਸਰ ਨ ਜਾਈ।
ਇੱਕ ਸਿੱਖਿਆ ਸਮਝਾਈ ਹੈ। ਕਿਹੜੀ ਸਿੱਖਿਆ? ਵੀ ਸਾਰੇ ਬ੍ਰਹਿਮੰਡਾਂ ਖੰਡਾਂ ਦਾ ਉਹ ਪਰਮੇਸ਼ਰ ਮਾਲਕ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਉਹ ਦਾਤਾ ਇੱਕ ਹੈ। ਹੋਰ ਬ੍ਰਹਿਮੰਡਾਂ ਦੇ ਜੀਵ ਜਿਹੜੇ ਨੇ ਉਹਦੇ ਮੰਗਤੇ ਨੇ, ਉਹ ਦਾਤਾ ਇੱਕ ਹੈ, ਹੋਰ ਸਾਰੇ ਭਿਖਾਰੀ ਨੇ। ਤੇ ਸਿੱਧੋ, ਮੈਂ ਤੇ ਅਰਦਾਸ ਕੀਤੀ ਹੈ ਤੇ ਕਰਦਾ ਹਾਂ, ਮੈਨੂੰ ਐਸਾ ਸਰਬਨਿਵਾਸੀ ਪਰਮੇਸ਼ਰ ਭੁੱਲ ਨਾ ਜਾਏ। ਹਮੇਸ਼ਾ ਮੈਂ ਉਸ ਦੀ ਯਾਦ ਵਿੱਚ ਰਹਾਂ, ਉਹਦੀ ਯਾਦ ਮੇਰੇ ਮਨ ਵਿੱਚ ਰਹੇ, ਸੋ ਮੈਂ ਵਿਸਰ ਨਾ ਜਾਏ। ਬਸ ਮੇਰੀ ਅਰਦਾਸ ਹੈ, ਜੋ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ, ਉਹ ਮੈਨੂੰ ਭੁੱਲ ਨਾ ਜਾਏ।
ਤੀਰਥ ਨਾਵਾਂ ਜਿਤ ਭਾਵਾਂ, ਬਿਨ ਭਾਣੇ ਕੇ ਲਾਏ।
ਸਿੱਧਾਂ ਨੇ ਸੋਚਿਆ ਇਹ ਕਿਸੇ ਗੱਲ ਵਿੱਚ ਨਹੀਂ ਆਉਂਦਾ, ਪਾਣੀ ਲੈਣ ਵੀ ਭੇਜਿਆ ਵੀ ਆ ਪਾਣੀ ਲੈ ਆ, ਜਾ ਕੇ ਖੱਪੜ ਦਿੱਤਾ ਰਿਧੀਆਂ ਸਿੱਧੀਆਂ ਦੇ ਨਾਲ। ਜਦੋਂ ਮਹਾਰਾਜ ਪਾਣੀ ਲੈਣ ਗਏ ਤੇ ਹੀਰੇ ਜਵਾਹਰਾਤ ਪਾਣੀ ਦਾ ਸਾਰਾ ਕੁਝ ਇਸ ਤਰ੍ਹਾਂ ਢਾਂਚਾ ਜਿਹਾ ਬਣਾ ਦਿੱਤਾ। ਪੈਸਾ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਖੱਪੜ ਵਾਪਸ ਲਿਆ ਕੇ ਦੇ ਦਿੱਤਾ। ਮਹਾਰਾਜ ਕਹਿਣ ਲੱਗੇ, ਉਹਨਾਂ ਨੇ ਕਿਹਾ ਆਖਿਰਕਾਰ ਬਾਲਾ ਕਹਿੰਦੇ ਸਨ, ਕਿਉਂਕਿ ਆਪਣੀ ਵੱਡੀ ਉਮਰ ਸੀ ਨਾ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਬਾਲਕ ਕਹਿੰਦੇ ਸਨ, ਬਾਲਕ ਪਾਣੀ ਕਿਉਂ ਨਹੀਂ ਲੈ ਕੇ ਆਇਆ? ਮਹਾਰਾਜ ਕਹਿਣ ਲੱਗੇ ਉੱਥੇ ਤੇ ਪਾਣੀ ਹੈ ਹੀ ਨਹੀਂ, ਹੀਰੇ ਜਵਾਹਰਾਤ ਸਨ। ਤੇ ਇਹਨਾਂ ਦਾ ਵਿਚਾਰ ਸੀ ਵੀ ਅਸੀਂ ਰਿਧੀਆਂ ਸਿੱਧੀਆਂ ਨਾਲ ਭਰਮਾ ਲਵਾਂਗੇ, ਸਾਡੇ ਮਤ ਵਿੱਚ ਆ ਜਾਏਗਾ ਤੇ ਸਾਡਾ ਮਤ ਉਜਾਲਾ ਕਰੇਗਾ। ਕਹਿਣ ਲੱਗੇ ਤੀਰਥਾਂ ਤੇ ਇਸ਼ਨਾਨ ਕਰਾਈਏ, ਸਾਡੇ ਨਾਲ ਚੱਲੋ। ਮਹਾਰਾਜ ਫਰਮਾਉਂਦੇ ਨੇ, ਤੀਰਥ ਨਹਾਵਾ ਜੇ ਤਿਸ ਭਾਵਾ। ਜੇ ਤੇ ਭਾਈ ਸਾਡੀ ਭਾਵਨਾ ਹੋਵੇ ਫਿਰ ਤੇ ਤੀਰਥ ਤੇ ਜਾਈਏ, ਸਾਡੀ ਤੇ ਭਾਵਨਾ ਨਹੀਂ। ਜੈਸੇ ਕਰਤਾਰਪੁਰ ਦੀ ਧਰਤੀ ਤੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਰਿਸ਼ਤੇਦਾਰਾਂ ਸੰਬੰਧੀਆਂ ਸੱਜਣਾਂ ਨੇ ਕਿਹਾ ਚਲੋ ਤੀਰਥ ਯਾਤਰਾ ਕਰ ਆਈਏ, ਮਹਾਰਾਜ ਕਹਿਣ ਲੱਗਾ ਤੀਰਥ ਨਹਾਉਣ ਜਾਓ, ਜਾਓ ਭਾਈ ਤੁਸੀਂ ਜਾਣਾ, ਇਸ਼ਨਾਨ ਕਰਨ ਜਾਓ ਤੇ ਤੁਸੀਂ ਕਿਉਂ ਨਹੀਂ ਜਾਣਾ? ਮਹਾਰਾਜ ਕਹਿੰਦੇ ਮੇਰਾ ਤੇ ਨਾਮ ਹੀ ਤੀਰਥ ਹੈ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਤੋ ਸਿੱਧਾਂ ਨੂੰ ਕਹਿਣ ਲੱਗੇ ਤੀਰਥ ਨਹਾਵਾ ਜੇ ਤਿਸ ਭਾਵਾ। ਅਸਲੀ ਤੇ ਤੀਰਥ ਸਿੱਧ ਉਹ ਹੈ ਜੇ ਪਰਮੇਸ਼ਰ ਨੂੰ ਭਾ ਜਾਈਏ। ਤੇ ਪਰਮੇਸ਼ਰ ਨੂੰ ਭਾਉਣ ਵਾਲਾ ਸਭ ਤੋਂ ਵੱਡਾ ਗੁਣ ਕੀ ਹੈ? ਬਿਨ ਭਾਣੇ ਕੇ ਨਾਏ ਕਰੀ, ਭਾਣੇ ਵਿੱਚ ਰਜਾ ਵਿੱਚ ਰਹੇ। ਸਭ ਤੋਂ ਵੱਡਾ ਦੁਨੀਆਂ ਤੇ ਤੀਰਥ ਇਹੋ ਹੀ ਹੈ ਜਿਹੜਾ ਰਜਾ ਵਿੱਚ ਰਹਿਣਾ। ਜੋ ਰਜਾ ਵਿੱਚ ਰਹਿੰਦਾ ਹੈ ਸਮਝੋ ਕਿ ਉਹ ਤੀਰਥਾਂ ਦਾ ਇਸ਼ਨਾਨੀ ਬਣ ਗਿਆ, ਤੀਰਥਾਂ ਦਾ ਉਹਨੇ ਇਸ਼ਨਾਨ ਕਰ ਲਿਆ। ਪਰ ਜੇ ਰਜਾ ਵਿੱਚ ਨਾ ਰਿਹਾ, ਗੁਰਮੁਖ ਸਿੱਖ ਨੇ ਵੀ ਪੁੱਛਿਆ ਸੀ ਪਾਤਸ਼ਾਹ ਕੋਈ ਐਸਾ ਸਿੱਖ ਹੈ ਰਜਾ ਧਾਰੀ ਜਿਹੜਾ ਇੱਕੋ ਦ੍ਰਿਸ਼ਟੀ ਸਮਝੇ ਭਾਵਨਾ ਵਿੱਚ? ਗੁਜਰਾਤ ਭਾਈ ਭਿਖਾਰੀ ਦੀ ਗੱਲ ਦੱਸ ਦਿੱਤੀ, ਘਟਨਾ ਤੁਸੀਂ ਕਈ ਵਾਰ ਸੁਣੀ। ਥੋੜੇ ਅੱਖਰਾਂ ਵਿੱਚ ਜਿਸ ਵਕਤ ਭਾਈ ਗੁਰਮੁਖ ਪੰਜਵੇਂ ਪਾਤਸ਼ਾਹ ਤੋਂ ਆਗਿਆ ਲੈ ਕੇ ਗੁਜਰਾਤ ਵਿੱਚ ਪਹੁੰਚ ਗਿਆ, ਗੁਜਰਾਤ ਵਿੱਚ ਪਹੁੰਚਦਿਆਂ ਭਾਈ ਭਿਖਾਰੀ ਦਾ ਘਰ ਤੱਕਿਆ, ਉਹਦੇ ਕਿਰਤ ਕਰਦਾ, ਕਿਰਤ ਕਰਦਿਆਂ ਕੋਲ ਬੈਠ ਗਿਆ, ਅਨੁਭਵ ਕੀਤਾ, ਦੱਸ ਦਿੱਤਾ ਮੈਂ ਪੰਜਵੇਂ ਪਾਤਸ਼ਾਹ ਦੇ ਕੋਲੋਂ ਆਇਆ। ਭਾਈ ਭਿਖਾਰੀ ਨੂੰ ਬਹੁਤ ਚਾਅ ਚੜ ਗਿਆ, ਰੱਜ ਕੇ ਸਤਿਕਾਰ ਕੀਤਾ, ਸਿੱਖ ਦੇ ਚਰਨ ਧੋਤੇ। ਜੋ ਗੁਰ ਦਿਸੇ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀ, ਉਤਸ਼ਾਹ ਚੜ ਗਿਆ, ਸਤਿਕਾਰ ਨਾਲ ਬਿਠਾਇਆ ਤੇ ਫਿਰ ਆਪਣੀ ਕਿਰਤ ਵਿੱਚ ਜੁੜ ਗਿਆ ਤੇ ਜੁੜਿਆ ਰਿਹਾ। ਸਾਰਾ ਕੁਝ ਦਿਖਾਇਆ, ਸਿੱਖ ਗੁਰਮੁਖ ਬੜਾ ਸਤਰਜ ਹੈ, ਵਿਆਹ ਦਾ ਵੀ ਸਮਾਨ ਹੈ। ਇੱਕ ਪਾਸੇ ਐਉਂ ਚੀਜ਼ਾਂ ਦਿਸ ਰਹੀਆਂ ਨੇ ਜਿਸ ਤਰ੍ਹਾਂ ਕੋਈ ਅੰਤਮ ਸਮੇਂ ਦੀਆਂ ਸਾਰੀਆਂ ਕਰਮ ਕਿਰਿਆ ਹੋਵੇ। ਪੁੱਛ ਰਿਹਾ ਹੈ ਭਾਈ ਸਾਹਿਬ, ਇਹ ਕਿਸ ਤਰ੍ਹਾਂ ਦੋ ਚੀਜ਼ਾਂ ਇੱਕ ਘਰ ਵਿੱਚ ਕਿਸ ਤਰ੍ਹਾਂ? ਕਹਿਣ ਲੱਗਾ ਇਹ ਸਮਾਂ ਆਏਗਾ, ਬੱਚੇ ਦਾ ਵਿਆਹ ਹੋ ਗਿਆ, ਇੱਕ ਦੋ ਚਾਰ ਦਿਨ ਬਾਅਦ ਬੱਚੇ ਦਾ ਪੇਟ ਪੀੜਾ ਹੋਈ, ਚੜ੍ਹਾਈ ਕਰ ਗਿਆ, ਜਿਸ ਰਸ ਨਾਲ ਵਿਆਹ ਦਾ ਸਾਰਾ ਸਮਾਨ ਕੀਤਾ ਸੀ ਉਸੇ ਰਸ ਨਾਲ